ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਦਾ ਪ੍ਰੋਗਰਾਮ ਸਬਕ ਨੰਬਰ 5 ਏ ਤੇ ਇਹਦੇ ਪਹਿਲੇ ਹਿੱਸੇ 'ਤੇ ਅਸੀਂ ਗੌਰ ਖੋਜ ਕਰਾਂਗੇ, ਜਿਸ ਦਾ ਮੌਜੂ ਏ ਖੁਦਾਵੰਦ ਕਰੀਮ ਨੇ ਇਨਸਾਨ ਨੂੰ ਕਿਉਂ ਪੈਦਾ ਕੀਤਾ। ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਿੱਖਿਆ ਸੀ ਕਿ ਖੁਦਾ ਕਦੂਸ ਨੇ ਅਸਮਾਨ, ਜ਼ਮੀਨ ਅਤੇ ਸਮੁੰਦਰ ਅਤੇ ਇਹਨਾਂ ਦੇ ਅੰਦਰ ਜੋ ਕੁਝ ਹੈ ਕਿਵੇਂ ਬਣਾਇਆ। ਖੁਦਾਵੰਦ ਕਦੂਸ ਨੇ 6 ਦਿਨ ਵਿੱਚ ਇਹ ਸਾਰੀਆਂ ਚੀਜ਼ਾਂ ਬਣਾਈਆਂ, ਲੇਕਿਨ ਆਪਣੇ ਕਲਾਮ ਅਤੇ ਹੁਕਮ ਦੇ ਇਲਾਵਾ ਹੋਰ ਕੋਈ ਜ਼ਰੀਆ ਇਸਤੇਮਾਲ ਨਹੀਂ ਕੀਤਾ। ਅਸਾਂ ਇਹ ਵੀ ਸਿੱਖਿਆ ਸੀ ਕਿ ਖੁਦਾ ਪਾਕ ਨੇ ਦੁਨੀਆਂ ਨੂੰ ਕਿਵੇਂ ਬਣਾਇਆ। ਉਹਨੇ ਇਹਨੂੰ ਇਸ ਇਨਸਾਨ ਲਈ ਬਣਾਇਆ ਜਿਹਨੂੰ ਉਹਨੇ ਪੈਦਾ ਕਰਨ ਦਾ ਇਰਾਦਾ ਕੀਤਾ ਸੀ, ਤਾਂ ਕਿ ਇਹ ਇਨਸਾਨ ਖੁਦਾ ਕਰੀਮ ਦੇ ਜਲਾਲ ਨੂੰ ਜ਼ਾਹਿਰ ਕਰਨ ਦਾ ਬਾਇਸ ਹੋਵੇ। ਖੁਦਾਵੰਦ ਜਲੀਲ ਦੀ ਕਿੰਨੀ ਵੱਡੀ ਮਿਹਰਬਾਨੀ ਹੈ ਕਿ ਉਹਨੇ ਇੱਡੀ ਖੂਬਸੂਰਤ ਦੁਨੀਆ ਬਣਾਈ ਜਿੱਥੇ ਇਨਸਾਨ ਕਾਮਿਲ ਅਤੇ ਹਕੀਕੀ ਖੁਸ਼ੀ ਦੀ ਜ਼ਿੰਦਗੀ ਬਸਰ ਕਰ ਸਕੇ। ਅੱਜ ਸਾਡਾ ਪ੍ਰੋਗਰਾਮ ਏ ਕਿ ਕਲਾਮ ਮੁਕੱਦਸ ਚੋਂ ਉਹ ਹਕੀਕਤ ਜਾਣੀਏ ਅਤੇ ਸਿੱਖੀਏ, ਜਿਸ ਨਾਲ ਸਾਨੂੰ ਇਹ ਵਾਕਈ ਪਤਾ ਚੱਲੇਗਾ ਕਿ ਖੁਦਾ ਪਾਕ ਨੇ ਆਦਮ ਅਵਲ ਯਾਨੀ ਪਹਿਲੇ ਇਨਸਾਨ ਨੂੰ ਕਿਵੇਂ ਪੈਦਾ ਕੀਤਾ। ਖੁਦਾ ਪਾਕ ਦੇ ਫਜ਼ਲ ਦੇ ਨਾਲ ਅਤੇ ਉਸਦੀ ਮਦਦ ਦੇ ਨਾਲ ਅਸੀਂ ਇਹ ਵੀ ਦਰਿਆਫਤ ਕਰਾਂਗੇ ਕਿ ਉਹਨੇ ਇਨਸਾਨ ਨੂੰ ਕਿਸ ਮਕਸਦ ਲਈ ਪੈਦਾ ਕੀਤਾ। ਤੁਰੈਤ ਸ਼ਰੀਫ ਵਿੱਚ ਪੈਦਾਇਸ਼ ਦੀ ਕਿਤਾਬ ਦੇ ਪਹਿਲੇ ਬਾਬ ਵਿੱਚ ਬਿਆਨ ਕੀਤਾ ਗਿਆ ਏ ਕਿ ਫਿਰ ਖੁਦਾ ਨੇ ਆਖਿਆ ਕਿ ਅਸੀਂ ਇਨਸਾਨ ਨੂੰ ਆਪਣੀ ਸੂਰਤ ਤੇ ਆਪਣੀ ਛਬੀ ਦੀ ਮਾਨਿਤ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੁਪਾਇਆਂ ਤੇ ਸਾਰੇ ਜ਼ਮੀਨ ਤੇ ਸਾਰੇ ਜਾਨਦਾਰਾਂ ਤੇ ਜਿਹੜੇ ਜ਼ਮੀਨ ਤੇ ਰੀਂਗਦੇ ਨੇ ਇਖਤਿਆਰ ਰੱਖਣ। ਤੇ ਖੁਦਾ ਨੇ ਇਨਸਾਨ ਨੂੰ ਆਪਣੀ ਸੂਰਤ ਤੇ ਪੈਦਾ ਕੀਤਾ, ਖੁਦਾ ਦੀ ਸੂਰਤ ਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਪੈਦਾ ਕੀਤਾ। ਪੈਦਾਇਸ਼ ਬਾਬ 1 ਆਇਤ 26 ਤੇ 27। ਇੱਕ ਬੜੀ ਵੱਡੀ ਹਕੀਕਤ ਸਾਡੇ ਸਾਹਮਣੇ ਵੇ ਜਿਹਨੂੰ ਜਾਣਨਾ ਤੇ ਸਮਝਣਾ ਹਰ ਬਸ਼ਰ ਵਾਸਤੇ ਜ਼ਰੂਰੀ ਏ। ਖੁਦਾਵੰਦ ਕਰੀਮ ਨੇ ਪਹਿਲੇ ਆਦਮੀ ਨੂੰ ਤੇ ਪਹਿਲੀ ਔਰਤ ਨੂੰ ਆਪਣੀ ਸੂਰਤ ਤੇ ਪੈਦਾ ਕੀਤਾ। ਜ਼ਰਾ ਸੋਚੋ ਕਿ ਖੁਦਾ ਨੇ ਇਨਸਾਨ ਨੂੰ ਇਸ ਲਈ ਬਣਾਇਆ ਤਾਂ ਕਿ ਉਹ ਬਿਲਕੁਲ ਹੂ ਬਹੂ ਉਸ ਵੰਗਰ ਹੋਵੇ। ਦਰਅਸਲ ਇਨਸਾਨ ਦੀ ਤਖਲੀਕ ਐਸੀ ਤਖਲੀਕ ਏ ਜਿਹੜੀ ਸਾਰੀਆਂ ਮਖਲੂਕਾਤ ਨਾਲੋਂ ਜ਼ਿਆਦਾ ਅਹਿਮ ਤੇ ਅਫਜ਼ਲ ਏ। ਸਿਰਫ ਇਨਸਾਨ ਹੀ ਸੀ ਜਿਹਨੂੰ ਖੁਦਾ ਪਾਕ ਨੇ ਆਪਣੀ ਸ਼ਬੀਹ ਤੇ ਸੂਰਤ ਤੇ ਬਣਾਇਆ। ਹੁਣ ਖੁਦਾ ਤਾਲਾ ਦਾ ਕਲਾਮ ਜੋ ਫਰਮਾਂਦਾ ਏ ਕਿ ਖੁਦਾ ਨੇ ਇਨਸਾਨ ਨੂੰ ਆਪਣੀ ਸ਼ਬੀਹ ਤੇ ਬਣਾਇਆ ਤੇ ਉਹਨੇ ਇੰਜ ਕਿਉਂ ਕੀਤਾ ਤੇ ਇਹਦਾ ਕੀ ਮਤਲਬ ਸੀ। ਦੂਸਰੇ ਬਾਬ ਦੀ 7ਵੀਂ ਆਇਤ ਵਿੱਚ ਕਲਾਮ ਖੁਦਾ ਬਿਆਨ ਕਰਦੇ ਕਿ ਖੁਦਾਵੰਦ ਖੁਦਾ ਨੇ ਜ਼ਮੀਨ ਦੀ ਮੱਟੀ ਤੋਂ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਰਿਆਂ ਵਿੱਚ ਜ਼ਿੰਦਗੀ ਦਾ ਦਮ ਫੂੰਕਿਆ ਤੇ ਇਨਸਾਨ ਜੀਤੀ ਜਾਨ ਹੋਇਆ। ਪੈਦਾਇਸ਼ ਬਾਬ 2 ਆਇਤ 7। ਇਸ ਆਇਤ ਤੇ ਗੌਰ ਕਰਦਿਆਂ ਹੋਇਆਂ ਅਸੀਂ ਇਹ ਗੱਲ ਸਿੱਖਦੇ ਹਾਂ ਕਿ ਜਦੋਂ ਖੁਦਾਵੰਦ ਖੁਦਾ ਨੇ ਹਜ਼ਰਤ ਇਨਸਾਨ ਯਾਨੀ ਆਦਮ ਨੂੰ ਬਣਾਇਆ ਤੇ ਉਸ ਵੇਲੇ ਉਹਨੇ 2 ਅਨਾਸਰ ਇਸਤੇਮਾਲ ਕੀਤੇ। ਪਹਿਲਾ ਅਨਸਰ ਜਿਸਮ ਜਿਹੜਾ ਕਿ ਮਿੱਟੀ ਤੋਂ ਬਣਿਆ ਤੇ ਦੂਜਾ ਅਨਸਰ ਰੂਹ। ਇਨਸਾਨ ਕੋਈ ਤਬੀਈ ਮਖਲੂਕ ਨਹੀਂ, ਇਨਸਾਨ ਜਿਸਮ ਤੇ ਰੂਹ ਦੋਵਾਂ ਦਾ ਮਜਮੂਆ ਹੈ। ਖੁਦਾ ਪਾਕ ਨੇ ਇਨਸਾਨ ਨੂੰ 2 ਹਿੱਸਿਆਂ ਵਿੱਚ ਬਣਾਇਆ। ਖੁਦਾ ਤਾਲਾ ਦਾ ਕਲਾਮ ਬਿਆਨ ਕਰਦਾ, ਇਹਨੂੰ ਗੌਰ ਨਾਲ ਸੁਣੋ। ਪਹਿਲੀ ਗੱਲ ਇਹ ਵੇ ਕਿ ਖੁਦਾ ਤਾਲਾ ਨੇ ਇਨਸਾਨ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਇਆ। ਦੂਸਰੀ ਗੱਲ ਇਹ ਵੇ ਕਿ ਖੁਦਾਵਨ ਤਾਲਾ ਨੇ ਉਹਦੇ ਨਥਨਿਆਂ ਵਿੱਚ ਜ਼ਿੰਦਗੀ ਦਾ ਦਮ ਫੂੰਕਿਆ ਤੇ ਉਹ ਜੀਤੀ ਜਾਨ ਹੋਇਆ। ਕਲਾਮੇ ਪਾਕ ਦੇ ਇਸ ਹਵਾਲੇ ਵਿੱਚ ਅਸੀਂ ਇਹ ਸਿੱਖਨੇ ਆ ਕਿ ਖੁਦਾ ਬਜ਼ੁਰਗੋ ਵਰਤਰ ਨੇ ਪਹਿਲੇ ਜਿਸਮ ਨੂੰ ਬਣਾਇਆ। ਖੁਦਾ ਪਾਕ ਨੇ ਜਿਸਮ ਨੂੰ ਪਹਿਲੇ ਕਿਉਂ ਬਣਾਇਆ? ਖੁਦਾ ਪਾਕ ਨੇ ਜਿਸਮ ਨੂੰ ਪਹਿਲੇ ਇਸ ਲਈ ਬਣਾਇਆ ਕਿ ਜਦੋਂ ਇਨਸਾਨ ਦੀ ਰੂਹ ਨੂੰ ਪਾਵੇ ਤੇ ਉਹਦੇ ਰਹਿਣ ਵਾਸਤੇ ਕੋਈ ਸਕੂਨਤਗਾਹ ਹੋਵੇ। ਕਿ ਤੁਹਾਨੂੰ ਇਲਮ ਏ ਕਿ ਤੁਹਾਡਾ ਜਿਸਮ ਦਰਅਸਲ ਤੁਹਾਡੀ ਰੂਹ ਦੀ ਆਰਜ਼ੀ ਸਕੂਨਤਗਾਹ ਏ ਤੇ ਉੱਜੜ ਜਾਣ ਵਾਲਾ ਇੱਕ ਖੈਮਾ ਜਾਂ ਘਰ ਏ। ਇਸੇ ਵਜ੍ਹਾ ਤੋਂ ਕਲਾਮ ਪਾਕ ਫਰਮਾਉਂਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਸਾਡਾ ਖੈਮਾ ਜਾਂ ਘਰ ਜਿਹੜਾ ਜ਼ਮੀਨ 'ਤੇ ਡਿੱਗ ਜਾਏਗਾ ਤੇ ਅਸੀਂ ਖੁਦਾ ਦੇ ਵੱਲ ਅਸਮਾਨ 'ਤੇ ਐਸੀ ਇਮਾਰਤ 'ਚ ਹੋਵਾਂਗੇ ਜਿਹੜੀ ਹੱਦ ਦੀ ਬਣੀ ਹੋਈ ਜਾਂ ਹੱਦ ਦਾ ਬਣਿਆ ਹੋਇਆ ਘਰ ਨਹੀਂ ਹੈ ਬਲਕਿ ਅਬਦੀ ਏ। ਦੂਸਰਾ ਕਰੰਥੀਓ ਬਾਬ 5 ਤੇ ਆਇਤ ਨੰਬਰ 1 'ਚ ਅਸੀਂ ਇਹ ਵੇਖ ਸਕਦੇ ਹਾਂ, ਖੁਦਾ ਪਾਕ ਨੇ ਇਨਸਾਨ ਨੂੰ ਇਹ ਜਿਸਮ ਉਹਦੀ ਰੂਹ ਦੀ ਆਰਜ਼ੀ ਸਕੂਨਤਗਾਹ ਦੇ ਤੌਰ 'ਤੇ ਦਿੱਤਾ ਏ। ਖੁਦਾ ਪਾਕ ਨੇ ਪਹਿਲੇ ਇਨਸਾਨੀ ਜਿਸਮ ਨੂੰ ਕਿਸ ਚੀਜ਼ ਦਾ ਬਣਾਇਆ? ਕਲਾਮੇ ਖੁਦਾ ਦੱਸਦੇ ਕਿ ਖੁਦਾ ਪਾਕ ਨੇ ਪਹਿਲੇ ਇਨਸਾਨੀ ਜਿਸਮ ਨੂੰ ਜ਼ਮੀਨ ਦੀ ਮਿੱਟੀ ਨਾਲ ਬਣਾਇਆ। ਅਸੀਂ ਜਿਸ ਨਵੇਂ ਦੌਰ ਵਿੱਚ ਰਹਿੰਦੇ ਹਾਂ ਅਸੀਂ ਜਾਣਦੇ ਹਾਂ ਕਿ ਜ਼ਮੀਨ ਦੀ ਮਿੱਟੀ ਵਿੱਚ ਬਹੁਤ ਸਾਰੇ ਕੀਮਿਆਈ ਅਨਾਸਰ ਪਾਏ ਜਾਂਦੇ ਨੇ। ਸਾਇੰਸਦਾਨ ਦੱਸਦੇ ਨੇ ਕਿ ਇਹ ਸਾਰੇ ਕੀਮਿਆਈ ਅਨਾਸਰ ਇਨਸਾਨੀ ਜਿਸਮ ਦੇ ਅੰਦਰ ਮੌਜੂਦ ਨੇ। ਇਹ ਤਕਰੀਬਨ 20 ਦੇ ਕਰੀਬ ਨੇ। ਇਸੀ ਵਜ੍ਹਾ ਤੋਂ ਖੁਦਾ ਦੇ ਬੰਦੇ ਹਜ਼ਰਤ ਦਾਊਦ ਨਬੀ ਨੇ ਜ਼ਬੂਰ ਦੀ ਕਿਤਾਬ ਵਿੱਚ ਆਖਿਆ ਹੈ ਕਿਉਂਕਿ ਉਹ ਸਾਡੀ ਸ੍ਰਿਸ਼ਟ ਤੋਂ ਵਾਕਿਫ ਹੈ। ਇਹ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਅਸੀਂ ਖਾਕ ਹਾਂ। ਜ਼ਬੂਰ 103 ਉਹਦੀ ਆਇਤ ਨੰਬਰ 14 'ਚ ਇਹ ਬਿਆਨ ਸਾਨੂੰ ਮਿਲਦਾ ਹੈ। ਬੇਸ਼ੱਕ ਇਨਸਾਨੀ ਜਿਸਮ ਜ਼ਮੀਨ ਦੀ ਮਿੱਟੀ ਤੋਂ ਯਾਨੀ ਖਾਕ ਤੋਂ ਬਣਿਆ ਹੈ ਅਤੇ ਫਿਰ ਵੀ ਇਸਦਾ ਮਤਲਬ ਇਹ ਹਰਗਿਜ਼ ਨਹੀਂ ਕਿ ਉਹ ਫਜ਼ੂਲ ਅਤੇ ਬੇਕਾਰ ਹੈ। ਇਨਸਾਨੀ ਜਿਸਮ ਦੇ ਅੰਦਰ ਅਰਬੋਂ ਖਰਬੋਂ ਸੈੱਲ ਹੁੰਦੇ ਨੇ। ਇਹ ਸਾਰੇ ਤਰਸੀਲ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। ਇਹਨਾਂ ਦੀ ਸਾਖਤ ਇੰਜ ਦੀ ਹੁੰਦੀ ਹੈ ਕਿ ਕੋਈ ਮੁਕੰਮਲ ਫੰਕਸ਼ਨ ਸਰਅੰਜਾਮ ਦੇਣ ਦੇ ਅਹਿਲ ਹੁੰਦਾ ਹੈ। ਇਨਸਾਨੀ ਜਿਸਮ ਇੱਕ ਮੌਜੂਜ਼ ਹੈ। ਸਾਡੇ ਜਿਸਮਾਂ ਵਿੱਚ ਖੁਦਾਵੰਦ ਕਰੀਮ ਨੇ ਦਿਮਾਗ, ਦਿਲ, ਫੇਫੜੇ, ਮੇਦਾ, ਗੁਰਦੇ, ਆਂਤਾਂ, ਹੱਡੀਆਂ, ਪੱਠੇ, ਜਿਲਦ, ਅੱਖਾਂ, ਕੰਨ, ਨੱਕ, ਮੂੰਹ ਅਤੇ ਕਈ ਹੋਰ ਹੈਰਤ ਅੰਗੇਜ਼ ਅਜ਼ਾ ਪਾ ਦਿੱਤੇ ਨੇ। ਹਰ ਉਸ ਆਪਣੇ ਕੰਮ ਨਾਲੋਂ ਬਖੂਬੀ ਵਾਕਫ ਹੈ। ਸਿਰਫ ਖੁਦਾ ਤਾਲਾ ਹੀ ਇਹ ਸਭ ਕੁਛ ਬਣਾਉਣ ਦੀ ਕੁਦਰਤ ਰੱਖਦਾ ਹੈ। ਕਿਸੇ ਵਜ੍ਹਾ ਤੋਂ ਹਜ਼ਰਤ ਦਾਊਦ ਨਬੀ ਨੇ ਆਪਣੇ ਜ਼ਬੂਰ ਦੀ ਕਿਤਾਬ ਵਿੱਚ ਬਿਆਨ ਕੀਤਾ ਹੈ, ਮੈਂ ਤੇਰਾ ਸ਼ੁਕਰ ਕਰਾਂਗਾ ਕਿਉਂਕਿ ਮੈਂ ਅਜੀਬੋ ਗਰੀਬ ਤੌਰ 'ਤੇ ਬਣਿਆ ਵਾਂ। ਤੇਰੇ ਕੰਮ ਹੈਰਤ ਅੰਗੇਜ਼ ਨੇ, ਮੇਰਾ ਦਿਲ ਇਹਨੂੰ ਖੂਬ ਜਾਣਦਾ ਹੈ। ਜ਼ਬੂਰ 139 ਆਇਤ ਨੰਬਰ 14। ਜੀ ਹਾਂ, ਇਨਸਾਨੀ ਜਿਸਮ ਦਾ ਵਜੂਦ ਵਾਕਈ ਇੱਕ ਬੜਾ ਹੈਰਤ ਅੰਗੇਜ਼ ਕਾਰਨਾਮਾ ਹੈ। ਅਤੇ ਕੀ ਇਹ ਜਿਸਮ ਹੈ ਜਿਹਨੂੰ ਖੁਦਾਏ ਪਾਕ ਨੇ ਆਪਣੀ ਸੂਰਤ 'ਤੇ ਬਣਾਇਆ? ਨਹੀਂ, ਇਹ ਹਰਗਿਜ਼ ਐਸਾ ਨਹੀਂ ਹੋ ਸਕਦਾ। ਖੁਦਾ ਪਾਕ ਤੇ ਪਾਕ ਰੂਹ ਹੈ। ਖੁਦਾ ਕਰੀਮ ਨੇ ਇਨਸਾਨ ਦੀ ਤਬੀਅਤ ਸੂਰਤ ਨੂੰ ਆਪਣੀ ਮਾਨਿਦ ਨਹੀਂ ਬਣਾਇਆ। ਅਤੇ ਫਿਰ ਜਦੋਂ ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਨੇ ਇਨਸਾਨ ਨੂੰ ਆਪਣੀ ਸ਼ਬੀ 'ਤੇ ਬਣਾਇਆ ਅਤੇ ਇਸ ਤੋਂ ਖੁਦਾ ਦਾ ਕਲਾਮ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ? ਕਲਾਮੇ ਖੁਦਾ ਸਾਨੂੰ ਇਹ ਸਿਖਾਉਣਾ ਚਾਹੁੰਦਾ ਹੈ ਕਿ ਉਹਨੇ ਇਨਸਾਨ ਦੀ ਰੂਹ ਨੂੰ ਆਪਣੀ ਮਾਨਿਦ ਬਣਾਇਆ। ਸਾਨੂੰ ਪਹਿਲੇ ਹੀ ਮਾਲੂਮ ਹੈ ਕਿ ਜਦੋਂ ਖੁਦਾ ਕਰੀਮ ਨੇ ਇਨਸਾਨ ਦੇ ਜਿਸਮ ਨੂੰ ਜ਼ਮੀਨ ਦੀ ਮਿੱਟੀ ਦੇ ਨਾਲ ਬਣਾਇਆ ਅਤੇ ਉਸ ਵੇਲੇ ਉਹ ਬੇਜਾਨ ਸੀ, ਬਸ ਇਹ ਇੱਕ ਪੁਤਲਾ ਸੀ। ਖੁਦਾ ਕਰੀਮ ਨੇ ਇਨਸਾਨ ਦੇ ਜਿਸਮ ਦੇ ਅੰਦਰ ਰੂਹ ਫੂੰਕੀ ਅਤੇ ਉਹ ਜ਼ਮੀਨ ਦੀ ਮਿੱਟੀ ਦੇ ਨਾਲ ਬਣਾਇਆ ਹੋਇਆ ਇਨਸਾਨ ਬਣਿਆ। ਖੁਦਾ ਪਾਕ ਜਿਹੜਾ ਕਿ ਕਾਦਰ ਏ, ਉਹਨੇ ਬਾਕੀ ਮਖਲੂਕਾਤ ਦੀ ਤਰ੍ਹਾਂ ਇਨਸਾਨ ਨੂੰ ਇੱਕ ਹੀ ਹਿੱਸੇ ਦੇ ਤੌਰ 'ਤੇ ਕਿਉਂ ਨਾ ਬਣਾਇਆ? ਸ਼ਾਇਦ ਉਹ ਇਨਸਾਨ ਨੂੰ ਇਹ ਸਿਖਾਉਣਾ ਚਾਹੁੰਦਾ ਸੀ ਕਿ ਇਹਨੂੰ ਆਪਣੀ ਜ਼ਿੰਦਗੀ 'ਤੇ ਕੋਈ ਇਖਤਿਆਰ ਨਹੀਂ ਹੈ। ਇਨਸਾਨ ਆਪਣੀ ਕੋਸ਼ਿਸ਼ ਨਾਲ, ਆਪਣੇ ਜ਼ੋਰ ਨਾਲ ਅਤੇ ਆਪਣੇ ਇਖਤਿਆਰ ਦੇ ਨਾਲ ਜ਼ਿੰਦਗੀ ਦਾ ਮਾਲਕ ਨਹੀਂ ਹੋ ਸਕਦਾ ਅਤੇ ਨਾ ਹੀ ਕਿਸੇ ਜਾਨਦਾਰ ਸ਼ੈ ਨੂੰ ਪੈਦਾ ਕਰ ਸਕਦਾ। ਖੁਦਾ ਤਾਲਾ ਹੀ ਜ਼ਿੰਦਗੀ ਦਾ ਮਾਲਕ ਹੈ ਅਤੇ ਜ਼ਿੰਦਗੀ ਸਿਰਫ ਉਸੇ ਵਿੱਚੋਂ ਆਉਂਦੀ ਏ। ਜ਼ਿੰਦਗੀ ਇਨਸਾਨ ਦੇ ਬਸ ਵਿੱਚ ਨਹੀਂ, ਇਹ ਖੁਦਾਵੰਦ ਕਰੀਮ ਦਾ ਇੱਕ ਅਨਮੋਲ ਤੋਹਫ਼ਾ ਏ। ਖੁਦਾ ਪਾਕ ਦੇ ਪਾਕ ਕਲਾਮ ਦਾ ਫਰਮਾਨ ਏ ਕਿ ਖੁਦਾਵੰਦ ਖੁਦਾ ਨੇ ਉਸਦੇ ਨਥਨਿਆਂ ਵਿੱਚ ਜ਼ਿੰਦਗੀ ਦਾ ਦਮ ਫੂੰਕਿਆ ਅਤੇ ਇਨਸਾਨ ਜੀਤੀ ਜਾਨ ਹੋਇਆ। ਖੁਦਾ ਪਾਕ ਨੇ ਜੋ ਜਿਸਮ ਤਰਤੀਬ ਦਿੱਤਾ ਸੀ ਦਮ ਫੂੰਕਣ ਨਾਲ ਹੀ ਇਹਦੇ ਵਿੱਚ ਜ਼ਿੰਦਗੀ ਆਈ। ਇਸ ਵਿੱਚ ਜ਼ਿੰਦਗੀ ਕਿਉਂ ਆਈ? ਕਿਉਂਕਿ ਖੁਦਾ ਕਰੀਮ ਨੇ, ਜੋ ਜ਼ਿੰਦਗੀ ਦਾ ਮਾਲਿਕ ਏ, ਉਹਨੇ ਇਸ ਜਿਸਮ ਵਿੱਚ ਰੂਹ ਪਾਈ ਸੀ। ਖੁਦਾ ਪਾਕ ਨੇ ਇਸ ਬੇਜਾਨ ਪੁਤਲੇ ਵਿੱਚ ਆਪਣਾ ਦਮ ਫੂੰਕ ਦਿੱਤਾ। ਹੁਣ ਉਹ ਜ਼ਿੰਦਗੀ ਜੋ ਖੁਦਾ ਪਾਕ ਵਿੱਚ ਸੀ, ਉਹ ਇਨਸਾਨ ਦੇ ਅੰਦਰ ਦਾਖਲ ਹੋ ਗਈ। ਉਦੋਂ ਉਹ ਇਨਸਾਨ ਜੀਤੀ ਜਾਨ ਹੋਇਆ। ਤੇ ਫਿਰ ਉਹ ਕਿਹੜੀ ਚੀਜ਼ ਸੀ ਜਿਸ ਨੂੰ ਖੁਦਾ ਕਰੀਮ ਨੇ ਆਪਣੀ ਸੂਰਤ ਤੇ ਬਣਾਇਆ? ਦਰਅਸਲ ਉਹ ਖੁਦਾ ਦੀ ਰੂਹ ਸੀ।
ਚੰਨ ਸੂਰਜ ਚਮਕੀਲੇ ਤਾਰੇ
ਸਭ ਅਸਮਾਨ ਤੇ ਪਾਣੀ ਸਾਰੇ
ਤਾਰੇ 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 ਬੁਲੰਦੀ ਪਰ ਤਾਰੇ 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 ਬੁਲੰਦੀ ਪਰ
ਉਸ ਨੇ ਹੁਕਮ ਕੀਤਾ ਜਾਰੀ
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।